दृष्ट धरत तम हरन दहन अगपा प्रनासन सबद सूर बलवंत काम अर क्रोध विनाशन लोभ मोवश करण शरण जाचक प्रित पालन आत्म रत संग्रहण कहन अमृत कल ढालन सतगुरु कल सतगुरु तिलक सतरे गुरु जगत फिरण सी अंगरो राज जोग लहना विशाख सुधी इक सम्मत 1561 बिकवन मत्ते दी सरां जिला फिरोजपुर पंजाब दे अंदर एक ऐसी आत्मा दा जन्म होया जिसने बाद देच दूसरा गुरु नानक कहलाया। गुरु नानक दे अंग लग के धन गुरु अंगद देव जी महाराज बने। पिता सुभावक धार्मिक ख्यालां दे सन और देवी देवतावां दे उपाशक सन। रंगत चढ़ने सुभावक सी, जैसे कि आम कहावत है कि बहुत कुछ पुत्र पिता तो लेंदा है। विरासत मिली ए धार्मिक परंपरा उसके मुताबिक आप भी गाहे बगाहे संगी साथियां दे नाल देवी दे दर्शना लई जांदे रहे। पिता फेरूमल माता सुबराई दानी सुभा सील संजमें ते परोपकारी सन। लोड़वंदी लोड़ पूरी करना अपना सुभाग समझदे सन, अपने आप नु धनभागी समझदे सन। ये सारे गुण माणा दे अंदर समाये हुए सन। उन्होंने माता पिता दे इना गुणा नु अपने विच परोया होया सी। एक दफा जब देवियां दे दर्शना नु अपने संगी ता कन्ना देच कुछ ऐसे बचन पै देव जी महाराज दा नाम आ रहा सी। आपने सुभावक पुछया कि किसते वचन ने इना बचना ने धूप आई है, इना बचना ने खिचे है। तो उस प्रेमी ने दसिया ए बचन हरि पुरुष धन गुरु नानक देव जी महाराज देने। आप कई दफा देवी दे दर्शन और संगी साथियां नू भी कराए सन। ढंग दी एक धार्मिक खिक एक बाणी दा जो प्रभाव पिया स्वयं ता आपने उना तो पुछया एक ता उस प्रेमी ने कहा एक करतारपुर दे च जल रही है। ता आपने रुख पहली दफा जा रहे सन। पुराना जमाना पगडंडियां दा रस्ता घोड़े ते असवार सन। थां थां ते रस्ते ते राहियां कोल पुछ लेंदे ने करतारपुर केड़े पासे है और गुरु नानक दा टिकाणा किथे है। वाकई गुरु नानक दा टिकाणा ते करतार दे विच ही है। इस वास्ते गुरु नानक जिथे बैठन वो करतारपुर ही है, वो प्रभु दा टिकाणा है, वो ईश्वर दा टिकाणा है। जेड़ा राही मिलदा है रस्ते देच ये खिच के तड़प नाल पुछ लेंदे ने करतारपुर किथे है और नानक तपे दा टिकाणा किथे है। राही दस दे ने ओ अग्गे। गालबन इस तरह 4-5 दफा आपने राहियां तो पुछे है करतारपुर किथे है ते गुरु नानक तपे दा घर किथे है। हर राही ने कह दिता ओ अग्गे। वाकई ईश्वर दा घर गुरु दा घर परम पुरख दा घर अग्गे ही होंदा है। सुरत नू अग्गे करिए प्रभु नाल जुड़ दिए परमात्मा नाल जुड़ दिए। सुरत नू पिछे करिए पदार्थां वल चली जांदी है, संसार वल चली जांदी है। इसे तरह ही लगन नाल पुछ दे हुन ऐसे टिकाने ते पहुंचे کہ منزل تو منزل دا پتا پوچھ رہے نے، گھر تو ہی گھر دا پتا پوچھ رہے نے۔ صاحب شری گرو نانک دیو جی مہاراج دی مسکراندی جوت رستے چ ملی، سنجوگ بھلا اور سبھاوک سنجوگ۔ آپ گرو نانک تو پوچھ دے نے بھی دھن گرو نانک تپا کلجگ دے اوتاری پرش انہاں دا گھر کتھے ہے؟ تو جگت گرو گرو نانک دیو جی مہاراج کہن لگے تو نانک تپے دے گھر جانا ہے؟ ہاں میں نانک تپے دے گھر جانا ہے، آ میں لے چلا۔ کہندے نے لگام گرو نانک نے پکڑ لی، گھوڑی تے بیٹھے نے لہنا جی، گرو نانک ہی اپنے گھر تک لے جا رہے نے لگام پکڑ کے۔ ساکھی ہے، پریرنا دیندی ہے، جس دی لگام گرو نانک آپ نہ پکڑے مشکل ہے اس دا گرو نانک دے گھر تک جانا، تے لگام گرو نانک اسے دی پکڑے گا جو لہنے دی طرح تڑپے ہردے نال پچھے نانک تپے دا گھر کتھے ہے، نانک تپا کتھے رہندا ہے۔ جد پہنچے ٹکانے تے تے تخت تے بیٹھی ہوئی جو جوت دکھائی دیتی، یہ تے اوہی سی جس نے لگاما پکڑیا سن، یہ تے اوہی سی جو لے کے آیا ایتھے۔ کہنے پوباں نکل گئیاں، نیتر اشکبار ہوئے، قدماں تے مستک رکھیا نرمانتا دا اور سیتل سبھاؤ دا شانتمئی کرنا دا اتنا اثر ہویا لینا جی اپنے آپ نو قابو چ نہیں رکھ سکے، پھر اس گھر جوگا ہی ہو گئے۔ بھاویں متے دی سراں تو آپ نے آ کے واسا کھنڈور صاحب کیتا ہویا سی، راج گردی دے کارن کر کے متے دی سراں رہنا آپ لئی کٹھن ہو گیا سی تو کھنڈور صاحب آ کے وسے سن، پر ہن گرو نانک دے درشن کر کے کرتارپور جوگا ہو گئے، اتھے ہی رہن لگ پئے اور ہاتھ جوڑ کے بینتی کیتی پادشاہ نو، مہاراج اپنے قدماں وچ مینوں تھان دیو، میں ہن اتھے ہی رہنا ہے۔ صاحب شری گرو نانک دیو جی مہاراج اس دھارمک پرمپرا نو، اس روحانی جوت نو اگاں توڑنا چاہندے سن، آپ دی کلپنا دچ، آپ دی سوچنی دچ جو منکھتا دا چہرہ سی، جو منکھتا دی اوستھا سی، اتھے تک پہنچان لئی اجے کافی سواں درکار سی اور کافی سہیوگ درکار سی۔ آپ اپنے دوسرے گھر دی تلاش دے سن جتھے کہ اپنی جوت نو ٹکایا جا سکے۔ اس سمے سدگر طرح طرح دی پرکھیا اپنے بچیاں دی لے رہے سن، بابا سری چند دی، بابا لکھمی داس دی۔ ایک دن دی گل ہے، آپ دے ہتھ وچ بڑا ہی خوبصورت لوٹا سی، نال سنگی ساتھی سن، لینا جی سن تے صاحبزادے بھی سن، سری چند لکھمی داس۔ آپ نے اے لوٹا ایک چکڑ آلود سروور وچ سٹ دتا جس وچ پانی گھٹ سی پر چکڑ زیادہ سی۔ سری چند نو آکھیا، بیٹا تمہیں لوٹا کڈ کے لیا۔ ہاتھ جوڑ کے سری چند ارزوئی کرن لگے، باپو کڈ کے لینا سی، سٹیا کیوں ہے؟ آپ نے سڈے سامنے سٹیا ہے، تے پھر اسی آپ دے صاحبزادے ہاں، اس چکڑ وچ گئے تے خود چکڑ آلود ہو جاواں گے، پر جاواں گے چکڑ نال۔ آپ کسے سیوک نو آکھو، کسے چیلے نو آکھو، اسی تے آپ دے صاحبزادے ہاں۔ پھر پادشاہ نے لکھمی داس دی طرف اشارہ کیتا، بیٹا تو کڈ لیا۔ کہندے نے انہاں نے بھی ਇਹੀ ਆਖਿਆ، ਵੱਡੇ ਬਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲਿਆਣਾ ਹੈ ਤੇ ਆਪਨੇ ਸੁੱਤਿਆ ਕਿਉਂ ਹੈ? ਤੇ ਜੇ ਵਾਕਈ ਹੁਣ ਕੱਢ ਕੇ ਲਿਆਣਾ ਹੈ ਤਾਂ ਆਪ ਸੇਵਕ ਨੂੰ ਆਖ। ਕਹਿੰਦੇ ਸਤਿਗੁਰ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ। ਲੈਣਾ ਭੱਜੇ ਹੋਏ ਗਏ, ਗੋਡੇ ਗੋਡੇ ਚਿੱਕੜ ਸੀ, ਕੱਪੜੇ ਸਾਰੇ ਚਿੱਕੜ ਆਲੂਦ ਹੋ ਗਏ, ਬਦਨ ਸਾਰਾ ਚਿੱਕੜ ਨਾਲ ਭਰ ਗਿਆ, ਆਪ ਲੋਟਾ ਕੱਢ ਕੇ ਲਿਆ ਰਹੇ ਨੇ। ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਵਿੱਚੋਂ ਬਾਹਰ ਨਿਕਲੇ, ਆਪ ਚਿੱਕੜ ਨਾਲ ਲਿਬੜੇ ਹੋਏ ਸਨ, ਲੋਟਾ ਹੱਥ ਦੇ ਸੀ। ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ, ਆਖਿਆ ਲੈਣਿਆ ਤੂੰ ਚਿੱਕੜ ਵਿੱਚੋਂ ਲੋਟਾ ਨਹੀਂ ਕੱਢਿਆ, ਸਾਰੀ ਮਨੁੱਖਤਾ ਨੂੰ ਕੱਢਿਆ, ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਵਿੱਚੋਂ ਨਹੀਂ ਕੱਢ ਸਕੇਗਾ। ਪਰਉਪਕਾਰ ਕਰਨਾ ਬਹੁਤ ਕਠਿਨ ਹੈ, ਕਿਸੇ ਨੂੰ ਬਲਦੀ ਹੋਈ ਅੱਗ ਵਿੱਚੋਂ ਉਹੀ ਕੱਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ, ਔਰ ਗੰਦਗੀ ਵਿੱਚੋਂ ਉਹੀ ਕਿਸੇ ਨੂੰ ਕੱਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ। ਇਸ ਤਰ੍ਹਾਂ ਗਾਹੇ ਬਗਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਮਤਿਹਾਨ ਲੈਂਦੇ ਰਹਿ ਤੇ ਭਾਈ ਲੈਣਾ ਇਸ ਇਮਤਿਹਾਨ ਤੇ ਹਰ ਵੇਲੇ ਹੀ ਪੂਰੇ ਉਤਰਦੇ ਰਹਿ। ਇਹ ਹੁਕਮ ਮੰਨਣ ਦੀ ਮੂਰਤੀ ਸਨ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਸਿਧਾਂਤ ਦੇ ਮੁਤਾਬਕ ਭਾਈ ਲੈਣਾ ਜੀ ਜੀ ਰਹੇ ਸਨ। ਇਕ ਹੋਰ ਪ੍ਰੀਖਿਆ ਦੀ ਘੜੀ ਆਈ, ਇਤਨੀ ਵੱਡੀ ਦਾਤ ਇਤਨੀ ਵੱਡੀ ਸੌਗਾਤ ਆਪ ਨੂੰ ਇਹ ਕਿਵੇਂ ਪ੍ਰਾਪਤ ਹੋਈ, ਪਿਛੋਕੜ ਬਹੁਤ ਸੁੰਦਰ ਇਤਿਹਾਸ ਹੈ। ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਧਾਰਨ ਕੀਤਾ, ਡਰਾਉਣਾ, ਐਸਾ ਲਿਬਾਸ ਪਹਿਨ ਲਿਆ, ਪਿੱਛੇ ਕੁੱਤੇ ਲਾ ਲਏ, ਹੱਥ ਵਿਚ ਬਹੁਤ ਵੱਡਾ ਸੋਟਾ ਰੱਖ ਲਿਆ, ਝੋਲੇ ਵਿਚ ਪੱਥਰ ਰੱਖ ਲਏ। ਮਖਲੂਕ ਜਿਹੜੀ ਪਿੱਛੇ ਚੱਲ ਰਹੀ ਸੀ, ਮਹਾਰਾਜ ਨੇ ਪੱਥਰ ਮਾਰਨੇ ਸ਼ੁਰੂ ਕੀਤੇ, ਅੱਧੀ ਦੁਨੀਆ ਵਾਪਸ ਹੋ ਗਈ ਵੀ ਗੁਰੂ ਨਾਨਕ ਦੇਵ ਜੀ ਭੂਤਨੇ ਹੋ ਗਏ ਨੇ, ਬੇਤਾਲੇ ਹੋ ਗਏ ਨੇ, ਇਹਨਾਂ ਨੂੰ ਕੁਛ ਹੋ ਗਿਆ। ਮਹਾਰਾਜ ਪਿੱਛੇ ਮੁੜ ਕੇ ਦੇਖਦੇ ਨੇ, ਅਜੇ ਵੀ ਕੁਛ ਨਾਲ ਚੱਲ ਰਹੇ ਨੇ। ਤਾਂ ਆਪ ਦੇ ਹੱਥ ਜੋ ਸੋਟਾ ਸੀ ਉਹ ਵਾਣਾ ਸ਼ੁਰੂ ਕੀਤਾ, ਉਹ ਮਾਰਨਾ ਸ਼ੁਰੂ ਕੀਤਾ। ਅੱਧਿਆਂ ਦੇ ਚੋਂ ਵੀ ਫਿਰ ਅੱਧੇ ਚਲੇ ਗਏ ਵਾਪਸ, ਵੀ ਵਾਕਈ ਕੁਛ ਹੋ ਗਿਆ, ਇਨ੍ਹਾਂ ਦੇ ਦਿਮਾਗ ਨੂੰ ਵਾਕਈ ਕੁਛ ਹੋ ਗਿਆ। ਪਰ ਹੁਣ ਵੀ ਜਦ ਸਤਿਗੁਰ ਦੇਖਦੇ ਨੇ, ਅਜੇ ਵੀ ਥੋੜੇ ਜਿਹੇ ਸਰੀਰ ਪਿੱਛੇ ਚੱਲ ਰਹੇ ਨੇ, ਆ ਰਹੇ ਨੇ। ਆਪਣੇ ਝੋਲੇ ਦੇ ਚੋਂ ਮੋਹਰਾਂ ਕੱਢੀਆਂ, ਸੋਨੇ ਦੀਆਂ ਚਾਂਦੀ ਦੀਆਂ, ਉਹ ਸੁੱਟਣੀਆਂ ਸ਼ੁਰੂ ਕੀਤੀਆਂ। ਭਾਈ ਲੈਣੇ ਤੋਂ ਬਿਨਾਂ ਸਭ ਨੇ ਚੁੱਕ ਲਈਆਂ ਔਰ ਵਾਪਸ ਹੋ ਗਏ। ਪੱਥਰ ਖਾ ਕੇ, ਸੋਟਾ ਖਾ ਕੇ ਜੋ ਨਾਲ ਚੱਲ ਰਹੇ ਸਨ, ਸੋਨੇ ਦੀ ਮੋਹਰ ਨਹੀਂ ਸਾਰ ਸਕੇ। ਦੇਖਣ ਵਿੱਚ ਆਇਆ ਹੈ, ਦੁੱਖ ਕਰਕੇ ਤੇ ਕਈ ਦਫਾ ਮਨੁੱਖ ਪਰਮਾਤਮਾ ਦਾ ਨਾਮ ਲਈ ਜਾਂਦਾ ਹੁੰਦਾ ਹੈ, ਕਿਸੇ ਸੰਤ ਦੇ ਪਿੱਛੇ ਚੱਲਦਾ ਹੈ, ਪਰ ਜਦ ਸੁੱਖਾਂ ਦੀ ਮਾਰ ਪੈ ਜਾਏ, ਐਸਾ ਆਲਸੀ ਹੋ ਜਾਂਦਾ ਹੈ, ਐਸਾ ਦਲਿਦਰੀ ਹੋ ਜਾਂਦਾ ਹੈ, ਰੁਕ ਜਾਂਦਾ ਹੈ। ਪਰ ਸੋਨੇ ਨੂੰ ਵੀ ਲਿਤਾੜ ਕੇ, ਸੁੱਖ ਨੂੰ ਵੀ ਲਿਤਾੜ ਕੇ ਲੈਣਾ, ਗੁਰੂ ਨਾਨਕ ਦੇ ਪਿੱਛੇ ਚੱਲਦੇ ਰਹੇ, ਚੱਲਦੇ ਰਹੇ। ਅੱਜ ਜਗਤ ਗੁਰੂ ਬਾਬੇ ਨੇ ਪੁੱਛ ਹੀ ਲਿਆ, ਲੈਣਿਆ ਸਾਰੇ ਚਲੇ ਗਏ, ਤੂੰ ਨਹੀਂ ਗਿਆ। ਹੱਥ ਜੋੜ ਕੇ ਲੈਣਾ ਜੀ ਕਹਿਣ ਲੱਗੇ, ਗੁਰਦੇਵ ਪਿਤਾ, ਸਭ ਦੇ ਆਪਣੇ ਆਪਣੇ ਘਰ ਸਨ, ਆਪਣੇ ਘਰਾਂ ਨੂੰ ਚਲੇ ਗਏ, ਮੈਂ ਤੇ ਨਿਥਾਵਾਂ, ਤੁਹਾਡੇ ਕਦਮ ਹੀ ਮੇਰਾ ਘਰ ਨੇ, ਤੁਹਾਡੀ ਥਾਂ ਹੀ ਮੇਰੀ ਥਾਂ ਹੈ, ਹੋਰ ਤੇ ਮੇਰੀ ਕੋਈ ਆਪਣੀ ਥਾਂ ਨਹੀਂ, ਹੋਰ ਤੇ ਮੇਰਾ ਕੋਈ ਆਪਣਾ ਘਰ ਨਹੀਂ। ਇਹ ਵੀ ਗੁਰੂ ਨਾਨਕ ਦੀ ਪਾਈ ਹੋਈ ਕਸਵੱਟੀ ਸੀ। ਇਸ ਤੇ ਵੀ ਲੈਣਾ ਜੀ ਪੂਰੇ ਉਤਰੇ, ਮੁਕੰਮਲ ਉਤਰੇ। ਭਾਈ ਲੈਣਾ ਦੀ ਮਨੋਬਿਰਤੀ ਐਸੀ ਦਿਨ ਦਿਨ ਰੰਗ ਚੜਦਾ ਗਿਆ, ਵੱਧਦਾ ਗਿਆ, ਗੁਰੂ ਨਾਨਕ ਦੇ ਅੰਗ ਦੇ ਨਾਲ ਛੂੰਦਿਆਂ ਛੂੰਦਿਆਂ ਵਾਕਈ ਗੁਰੂ ਨਾਨਕ ਦੇ ਅੰਗ ਆਪ ਦੇ ਅੰਦਰ ਪ੍ਰਦਰਸ਼ਿਤ ਹੋਣ ਲੱਗ ਪਏ, ਆਪ ਦੇ ਅੰਦਰ ਪ੍ਰਗਟ ਹੋਣ ਲੱਗ ਪਏ। ਅੱਜ ਕਰਤਾਰਪੁਰ ਵਿੱਚ ਬੜੀ ਸੰਗਤ ਆਈ, ਬਹੁਤ ਸੰਗਤ ਆਈ ਸਤਿਗੁਰਾਂ ਦੇ ਦਰਸ਼ਨਾਂ ਲਈ ਔਰ ਪਾਤਸ਼ਾਹ ਦੇ ਅੰਮ੍ਰਿਤਮਈ ਬਚਨ ਸੁਣਨ ਲਈ। ਭਰੀ ਸੰਗਤ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਆਖਿਆ, ਬੇਟਾ ਸੰਗਤ ਬਹੁਤ ਆਈ। ਹਾਂ ਮਾਂ, ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ, ਦੂਰ ਦੂਰ ਤੋਂ ਆਈ ਹੈ। ਸਾਡੀ ਇੱਛਾ ਹੈ ਸਭ ਨੂੰ ਮਿਠਾਈ ਛਕਾਈਏ। ਲੰਗਰ ਵਿੱਚ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਮਿਸ਼ਟਾਨ ਬਣਵਾਈਏ। ਉਸ ਵਕਤ ਸ੍ਰੀ ਚੰਦ ਨੇ ਕਿਹਾ, ਮਹਾਰਾਜ ਅਚਨਚੇਤ ਤੇ ਇੰਤਜ਼ਾਮ ਕਰਨਾ ਔਖਾ ਹੈ। ਅੱਛਾ, ਇੰਜ ਕਰੋ ਫਿਰ, ਜੇ ਅਚਾਨਕ ਇੰਤਜ਼ਾਮ ਕਰਨਾ ਔਖਾ ਹੈ ਤਾਂ ਇਸ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਜਾਓ, ਇਹਨੂੰ ਛੂਣੋ, ਇਹਨੂੰ ਹਿਲਾਓ, ਮਿਠਾਈ ਟਪਕੇਗੀ, ਥੱਲੇ ਚਾਦਰਾਂ ਵਿਛਾਓ, ਲੰਗਰ ਵਿਚ ਵੰਡਾਂਗੇ, ਸੰਗਤ ਦੀ ਝੋਲੀ ਚ ਪਾਵਾਂਗੇ। ਸ੍ਰੀ ਚੰਦ ਹੱਥ ਜੋੜ ਕੇ ਕਹਿਣ ਲੱਗੇ, ਗੁਰਦੇਵ ਪਿਤਾ, ਜੰਡ ਤੇ ਐਸਾ ਦਰਖਤ ਹੈ ਜਿਹਨੂੰ ਕੋਈ ਢੰਗ ਦਾ ਫਲ ਵੀ ਨਹੀਂ ਲੱਗਦਾ, ਆਪ ਮਿਠਾਈ ਦੀ ਗੱਲ ਕਰਦੇ ਹੋ। ਆਪ ਦੀ ਉਮਰ ਵਡੇਰੀ ਹੋ ਗਈ, ਅਨਹੋਣੀਆਂ ਗੱਲਾਂ ਕਰਨ ਲੱਗ ਪਏ। ਕਹਿੰਦੇ ਨੇ ਹੂ ਬਹੂ ਲਖਮੀ ਦਾਸ ਨੇ ਵੀ ਇਨਕਾਰ ਕੀਤਾ ਔਰ ਉਹੀ ਲਫ਼ਜ਼ ਦੁਹਰਾਏ, ਗੁਰਦੇਵ ਪਿਤਾ ਵੱਡੇ ਬਿਰਾਤਾ ਠੀਕ ਕਹਿੰਦੇ ਨੇ, ਜੰਡ ਦੇ ਦਰਖਤ ਤੋਂ ਮਿਠਾਈਆਂ ਨਹੀਂ ਟਪਕਦੀਆਂ। ਤਾਂ ਸਭ ਤੋਂ ਸੰਗਤ ਦੇ ਚ ਅਖੀਰ ਬੈਠੇ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਆਵਾਜ਼ ਮਾਰੀ। ਗੁਰੂ ਨਾਨਕ ਦੀ ਸੰਗਤ ਕਰਦਿਆਂ ਲੈਣਾ ਉਹ ਮੂਰਤੀ ਬਣ ਗਏ, ਹੁਕਮ ਮੰਨਣਾ ਜਿਨ੍ਹਾਂ ਦਾ ਸੁਭਾਅ ਹੋ ਗਿਆ ਸੀ, ਹੁਕਮ ਮੰਨਣਾ ਜਿਨ੍ਹਾਂ ਦੀ ਅਵਸਥਾ ਬਣ ਗਈ, ਹੁਕਮ ਨੂੰ ਮੰਨਣਾ ਜਿਨ੍ਹਾਂ ਲਈ ਇੱਕ ਆਨੰਦ ਸੀ, ਰਸ ਸੀ, ਖੇੜਾ ਸੀ, ਖੁਸ਼ੀ ਸੀ। ਖੁਸ਼ੀ ਮਹਿਸੂਸ ਕਰਦੇ ਜਦ ਗੁਰੂ ਨਾਨਕ ਕਿਸੇ ਕਾਰਜ ਲਈ ਆਪ ਨੂੰ ਕਹਿੰਦੇ। ਭੱਜੇ ਹੋਇਆ ਹੈ, ਹੱਥ ਜੋੜ ਕੇ ਖੜੇ ਹੋ ਗਏ, ਹੁਕਮ। ਤਾਂ ਪਾਤਸ਼ਾਹ ਕਹਿਣ ਲੱਗੇ, ਤੂੰ ਚੜ ਇਸ ਜੰਡ ਦੇ ਦਰਖਤ ਤੇ, ਇਸ ਨੂੰ ਹਿਲਾ, ਮਿਠਾਈਆਂ ਟਪਕਣਗੀਆਂ, ਆਪਾਂ ਸੰਗਤ ਦਿਸ ਵੰਡਣੀਆਂ ਨੇ। ਇਕਦਮ ਭਾਈ ਲੈਣਾ ਜੀ ਦਰਖਤ ਤੇ ਚੜਨ ਲੱਗੇ ਨੇ। ਸ੍ਰੀ ਚੰਦ ਨੇ ਆਵਾਜ਼ ਮਾਰ ਕੇ ਆਖਿਆ, ਲੈਣਾ ਜੀ, ਦਰਖਤਾਂ ਤੋਂ ਕਦੀ ਮਿਠਾਈ ਨਹੀਂ ਟਪਕੇ, ਆਪ ਅਨਹੋਣੀ ਗੱਲ ਨਾ ਕਰੋ ਔਰ ਅਨਹੋਣੀ ਹੋਣੀ ਵੀ ਨਹੀਂ, ਲੋਕੀ ਕੀ ਆਖਣਗੇ। ਤਾਂ ਉਸ ਵਕਤ ਭਾਈ ਲੈਣਾ ਬਾਬਾ ਸ੍ਰੀ ਚੰਦ ਨੂੰ ਕਹਿਣ ਲੱਗੇ, ਮਿਠਾਈ ਟਪਕੇ ਭਾਵੇਂ ਨਾ ਟਪਕੇ, ਇਸ ਨਾਲ ਮੇਰਾ ਕੋਈ ਮਤਲਬ ਨਹੀਂ, ਮੈਂ ਤੇ ਗੁਰਦੇਵ ਪਿਤਾ ਦਾ ਹੁਕਮ ਮੰਨਣਾ ਹੈ। ਹੁਕਮ ਮੰਨਣਾ ਇਹੀ ਮੇਰੀ ਖੁਸ਼ੀ ਹੈ, ਹੁਕਮ ਮੰਨਣਾ ਇਹੀ ਮੇਰੇ ਲਈ ਆਨੰਦ ਹੈ, ਔਰ ਹੁਕਮ ਮੰਨ ਲੈਣਾ ਇਹੀ ਸਭ ਤੋਂ ਵੱਡੀ ਬਖਸ਼ਿਸ਼ ਹੈ, ਇਹੀ ਸਭ ਤੋਂ ਵੱਡੀ ਕਿਰਪਾ ਹੈ। ਹੁਕਮ ਮੰਨਣ ਦੀ ਮੂਰਤੀ, ਹੁਕਮ ਮੰਨਣ ਦਾ ਸਰੂਪ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਜ ਆਪਣੀ ਅਵਸਥਾ ਉਸ ਟਿਕਾਣੇ ਤੇ ਲੈ ਗਏ ਕਿ ਗੁਰੂ ਨਾਨਕ ਨੇ ਸਿੰਘਾਸਣ ਤੇ ਬਿਠਾ ਦਿੱਤਾ। ਜਗਤ ਦੇਖਦੀ ਦੰਗ ਰਹਿ ਗਈ ਕਿ ਲੈਣੇ ਦੀ ਫੇਰਾਈਨ ਨਾਨਕਾ ਦੋਹੀ ਖੱਟੀਏ। ਕੱਲ ਤੱਕ ਲਹਿਣਾ ਗੁਰੂ ਨਾਨਕ ਦੀ ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਲਹਿਣੇ ਦੀ ਪਰਿਕਰਮਾ ਕਰ ਰਹੇ ਨੇ। ਕੱਲ ਤੱਕ ਲਹਿਣਾ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦਾ ਸੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲਹਿਣੇ ਦੇ ਕਦਮਾਂ ਤੇ ਰੱਖ ਦਿੱਤਾ ਹੈ। ਦੁਨੀਆਂ ਦੇਖ ਕੇ ਦੰਗ ਰਹਿ ਗਈ। ਦੂਜਾ ਦੀਵਾ ਜਲ ਪਿਆ, ਜੋਤ ਤੋਂ ਜੋਤ ਜਲੀ, ਚਾਨਣਾ ਵੰਡਣ ਲਈ, ਰੋਸ਼ਨੀ ਵੰਡਣ ਲਈ ਆਪ ਦੀ ਦ੍ਰਿਸ਼ਟੀ ਅੰਮ੍ਰਿਤਮਈ, ਜੈਸੇ ਕਿ ਭੱਟ ਕਹਿੰਦੇ ਨੇ, ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗਪਾਪ ਪ੍ਰਨਾਸਨ। ਮੇਰ ਭਰੀ ਦ੍ਰਿਸ਼ਟ ਦੇ ਨਾਲ ਆਪ ਜਿਸ ਨੂੰ ਵੇਖ ਲੈਣ ਉਹਦੇ ਅੰਤਿਸ਼ਕਰਨ ਤੋਂ ਪਾਪ ਨਿਕਲ ਜਾਂਦੇ ਸਨ। ਇਸ ਤਰ੍ਹਾਂ ਦੀ ਬਰਕਤਾਂ ਦੇ ਆਪ ਮਾਲਕ ਬਣੇ। ਆਪ ਕਰਤਾਰਪੁਰ ਤੋਂ ਖੰਡੂਰ ਸਾਹਿਬ ਵਿਚ ਆ ਗਏ। کنوج دے میدان تو شیر شاہ سوری تو ہار کھا کے ہمایوں اسفان دی طرف بھج رہا سی جا رہا سی. رستے چ کوئی فقیر ملے پیر ملے او دی دعا لے لیندا سی، او دے کول آشرواد لین دی کوشش کردا سی کہ میں اے ہاری ہوئی بازی پھر جت جاواں، کسے طریقے نال اے تخت جو میرے کول شیر شاہ سوری نے کھولیا ہے پھر پراپت ہوئے. تا رستے دے کسے نے کہہ دیتا گرو نانک دی گدی تے براجمان نے دھن گرو انگد دیو جی مہاراج، تسی انہاں تو اسیس لو، انہاں تو آشرواد لو. آپ بیاس نو پار کر کے جد پہنچے کھنڈور صاحب، جگمگان دی جوت دے درشن کیتے پر ستگر سمادھی دے سن. اچا اٹھ کے تک کے ہمایوں دی طرف نہیں دیکھیا. ہمایوں نو حیرانگی ہوئی کیونکہ پیر فقیر سنمان کر دے رہ سن، آدر کر دے رہ سن، بادشاہ رہ چکے اسی تو بادشاہ دا اپنا ہنکار. میان چو تلوار کڑ لی اس نے غصے چاہ کے، سدگرو دے نیتر کھلے کہن لگے جتھے تلوار چلنی چاہی دی سی تو اتھے میدان میان دچ رکھ کے پج پے ہیں، اور جتھے میان دچ رکھنی چاہی دی ہے اتھے تو باہر کڈ رہے ہیں. بڑا قائر ہیں، بڑا نا سمجھ ہیں. شرمسار ہویا ہمایوں قدماں تے چکیا، اکھیا گردیو پتا معافی، بھول ہو گئی، گلتی ہو گئی. گرو انگد دیو جی مہاراج نے اس نو اپدیش دیتا، ہمایوں فقیران تے تلوار نہیں چلائی دی، فقیران دی تلوار کولوں اپنا ناس کرائی دے. بچن بڑے اگمی، فقیر دی جد تلوار چل دی ہے دوجے دے ہنکار نو کٹ کے رکھ دین دی ہے تے دوجے نو این نرمانتا دی مورتی بنا دین دی ہے. واقعی ہاتھ جڑ گئے سن ہمایوں دے اور معافی منگن لگ پیا سی، بھل منگن لگ پیا سی، باپا میرے کل بھل ہو گئی، غلطی ہو گئی. دھن گرو انگد دیو جی مہاراج نے گرمکھی لپی دے پرسار لئی گروانی جگت پڑھ سکے، پڑھا سکے، سمجھ سکے، سمجھا سکے، انہاں اکھراں دے پڑھن پڑھان دی طرف بھی کافی رچی دتی. آپ نے سوئم بچیاں نوں پڑھانا آرمبھ کیتا تاکہ اے پرمپرا لمبے ویاپک روپ دے جو ہے چل سکے اور جگت اس بانی نوں پڑھ سکے جس دے چ ربی الہام نازل ہویا ہے، جس دے چ ربی گیان نازل ہویا ہے. آپ نے بڑے وڈے پدر تے لنگر دی پرمپرا چلائی. اس دچ آپ دی سپتنی دھرم پتنی جگت ماتا کھیوی جی دا بہت وڈا ہتھ، اور آپ دے لنگر دچ جو کچھ بندا سی ستے برونڈے دی وار دچ بقاعدہ اس دا جو ہے ذکر ہے. لنگت دولت ونڈیے رس امرت کھیر گھیا لی، گھیو دے نال اوت پروت کھیر دن رات لنگر دے چل دیے. پکوان سندر بندے نے، آئے ہوئے یاتروں نو چھکائے جاندے نے، پہلے بھوجن نال انہاں نو ترپت کیتا جاندا ہے تے جد انہاں دا تن ترپت ہو جاندا ہے تو انہاں دی من دی ترپتی لئی پھر بھجن دا انتظام، پھر نام بانی دا ابیاس صاحب اے کرواندے سن تاکہ تن دی ترپتی تو بعد انہاں نو من دا سکون بھی ملے، من دی شانتی بھی ملے. صاحب شری گرو نانک دیو جی مہاراج دی چلائی ہوئی پرمپرا لنگر دی اس نو آپ نے وسترت کیتا، وستار سہت پھیلایا جگایا. پھر اسی طریقے دے نال پروبکار کردے ہوئے گروانی دا اپدیش دیندے ہوئے سن 1606 بکمی چ کھنڈور صاحب دچ آپ جوتی جوت سما گئے، اور صاحب شری گرو نانک دیو جی مہاراج دا پرم روپ استھاپن کر گئے دھن گرو امرداس جی مہاراج، جو آپ دے رشتے وچ بقاعدہ کڑم سن. گرو انگد دیو جی مہاراج دے بیشتر سلوک نے، بہت سارے شبد نے جو بقاعدہ گرو گرنتھ صاحب جی مہاراج دے جو ہے درج نے، لیکن سارے شبداں وچ سارے سلوکاں وچ حکم منن دی تاکید ہے، حکم منن دا اپدیش ہے، حکم دے مارگ تے چلن دا ہی سندیش ہے. صاحب شری گرو نانک دیو جی مہاراج تو جو سکشا دکشا دھن بھائی لینے نے لئی، اپنے طور تے پوری شکتی دے نال ونڈدے رہ. یادگاری استھان آوری دا کھنڈور صاحب وچ موجود ہے، جتھے آپ نے جگت نو پڑھانا شروع کیتا او استھان وی آپ جی دا پاون روپ دے جو ہے موجود ہے. بھٹ آپ دی اپما اس طریقے نال کردے نے، درشٹ دھرت تم ہرن دہن اگ پاک پرناسن، سبد سور بلونت کام ار کرود بناسن، لوبھ موبس کرن سرن جا چک پت پالن، آتم رت سنگرہن کہن امرت کل ڈالن، سدگرو کل سدگرو تلت ست لاگے سو پے ترے، گر جگت پھرن سی انگرو راج جوگ لینا کرے. پٹ کہندے نے اے لہنا جی، اے گرو انگد دیو جی ایتھے راج یوگ دی پرمپرا چلا رہے ہیں، اے اندروں برہم نال جڑے ہوئے نے، باہروں جگت نال جڑے ہوئے نے. مول آپ دا سندیش اپدیش پرماتما دی خاطر پدارت تو نہیں ٹوٹنا، اور پدارتھاں دی خاطر پرماتما تو نہیں ٹوٹنا، سنسار دی خاطر نرنکار تو نہیں ٹوٹنا، اور نرنکار دی خاطر سنسار تو نہیں ٹوٹنا، کیونکہ سنسار بھی اسی دا روپ ہے، سنسار پربھو دا تن ہے، اور خود آپ سبھاوک روپ وچ ایک جوت ہے. اسی طریقے نال اس نے ساڈی بنتر بنائیے، سانو تن دیتا ہے، سانو من دیتا ہے. من دے جد پربھو دا نام وس جائے تو من جوگی بن جاندا ہے، اور تن نو پدارتھ مل جان تو تن راجا بن جاندا ہے. انج دھن گرو انگد دیو جی مہاراج نے جگت نو جو سندیش تے اپدیش دیتا او راج یوگ دا دیتا. صاحب گرو انگد دیو جی مہاراج نے اسے پرمپرا نو اگے تورن لئی پھر تیسری جوت دھن گرو امرداس جی مہاراج دی پرکرما کر کے، اور اسی پرمپرا دے مطابق اپنا مستک برد بابا گرو امرداس جی مہاراج دے قدماں تے رکھ کے ہاتھ جوڑ کے متھا ٹیکیا، آپ تن دے کر کے دھرتی وچ سما گئے، جوت کر کے گرو امرداس جی مہاراج دے اندر براجمان ہوئے. گھن ہر بوند بسورو ماول کسم بسنت گلنت نیاوے، راو سس کرن ادھر ساگر کو گنگ ترنگ انت کو پاوے، رودر دھیان گیان ست گر کے کو جن بھل انہیں جو گاوے، بھلے امر داس گن تیرے تیری اپما تو ہے بنیا وے، بھلے امر داس گن تیرے تیری اپما تو ہے بنیا وے. دھن گرو امرداس جی مہاراج ایسی برد مورتی ہن جنہ دے جیون دی چھاپ جگت نو اے اپدیش دیندی ہے کہ عمر دے کسے بھی حصے وچ منک نو نراش نہیں ہونا چاہیدا، چاہے شریر بڈھا بھی ہو گیا ہے، برد بھی ہو گیا ہے، پر منک دے اندر اگر اتشاہ ہے، امنگ ہے، آسا ہے، تو بہت وڈے وڈے کم اس اوستھا وچ بھی ہو سکدے نے جدکہ اکثر بڑے پچھلوں کی نراشا دے کھڑ وچ جا کر دے نے. دھن گرو امرداس جی مہاراج دا جنم پنڈ باسر کے ضلع امرتسر ماتا لکھمی جی دی کوکھوں پتا تیج بھان دے گھر وچ ہویا. آپ جی دا جنم وساک سودی 14 1526 ਹੋਇਆ। ਆਪ ਜੀ ਦੀ ਸੰਤਾਨ ਮੋਹਰੀ ਜੀ, ਮੋਹਨ ਜੀ ਤੇ ਦੋ ਪੁੱਤਰੀਆਂ ਦਾਨੀ ਜੀ, ਭਾਨੀ ਜੀ। ਇਹ ਆਪ ਜੀ ਦਾ ਗ੍ਰਸਥੀ ਜੀਵਨ ਸੀ। ਬੱਚਿਆਂ ਵਿੱਚ, ਪਰਿਵਾਰ ਵਿੱਚ, ਘਰ ਗ੍ਰਸਥੀ ਵਿੱਚ ਆਪ ਜੀਵਨ ਇਸ ਢੰਗ ਦਾ ਬਤੀਤ ਕਰ ਰਹੇ ਸਨ ਜੈਸੇ ਕਿ ਪਾਣੀ ਵਿੱਚ ਰਹਿੰਦਾ ਹੋਇਆ ਕਮਲ। ਲੇਕਿਨ ਫਿਰ ਵੀ ਇੱਕ ਧੂਹ ਅੰਦਰ ਬਣੀ ਰਹਿੰਦੀ ਸੀ ਕਿ ਪਰਮ ਆਨੰਦ ਉਹ ਜੋ ਸਮਾਧੀ ਹੈ ਉਹ ਨਸੀਬ ਹੋਵੇ। ਕਹਿੰਦੇ ਨੇ ਆਪ ਨੇ ਇਸੇ ਇੱਛਾ ਨੂੰ ਮੁੱਖ ਰੱਖ ਕੇ ਥਾਂ ਥਾਂ ਤੇ ਤੀਰਥਾਂ ਦਾ ਵੀ ਰਟਨ ਕੀਤਾ ਔਰ ਅਕਸਰ ਗਾਹੇ ਬਗਾਹੇ ਹਰਿਦੁਆਰ ਵੀ ਜਾਂਦੇ ਸਨ। ਇੱਕ ਦਿਨ ਗੰਗਾ ਵਿੱਚ ਇਸ਼ਨਾਨ ਕਰਕੇ, ਠੰਡ ਦੇ ਦਿਨ ਸਨ, ਰੇਤ ਵਿੱਚ ਬੈਠੇ, ਚਰਨਾਂ ਨੂੰ ਪਸਾਰ ਕੇ, ਪੈਰ ਪਸਾਰ ਕੇ, ਇੱਕ ਪਾਂਧਾ ਜੋ ਇਲਮੇ ਨਜੂਮ ਵਿੱਚ ਮਾਹਿਰ ਸੀ, ਜੋਤਸ਼ੀ ਸੀ, ਲੰਘਿਆ। ਉਹਦੀ ਨਿਗਾਹ ਪਸਰੇ ਹੋਏ ਚਰਨਾਂ ਤੇ ਪੈ ਗਈ ਔਰ ਉਸਨੇ ਮੱਥਾ ਟੇਕਿਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਰੋਕਿਆ, ਆਖਿਆ, ਬ੍ਰਾਹਮਣ ਦੇਵਤਾ, ਮੈਂ ਤੇ ਖੱਤਰੀ ਹਾਂ, ਤੂੰ ਬ੍ਰਾਹਮਣ ਹੈ, ਕੁੱਲ ਕਰਕੇ, ਜ਼ਾਤ ਕਰਕੇ ਤੂੰ ਉੱਚਾ ਹੈ, ਮੈਨੂੰ ਕਿਉਂ ਮੱਥਾ ਟੇਕਿਆ? ਤਾਂ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ, ਤੁਹਾਡੇ ਚਰਨਾਂ ਵਿੱਚ ਪਦਮ ਹੈ, ਇਹ ਪਦਮ ਤੇ ਕਿਸੇ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਹੁੰਦਾ ਹੈ, ਇਹ ਪਦਮ ਤੇ ਕਿਸੇ ਪਹੁੰਚੀ ਹੋਈ ਰੂਹ ਦੇ ਚਰਨਾਂ ਚ ਹੁੰਦਾ ਹੈ, ਤੁਹਾਡੇ ਕਦਮਾਂ ਵਿੱਚ ਪਦਮ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਬੜੀ ਰੂਹਾਨੀ ਮੁਸਕਰਾਹਟ ਚ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਮੈਂ ਤੇ ਇੱਕ ਯਾਤਰੀ ਹਾਂ, ਬਿਲਕੁਲ ਯਾਤਰੀ। ਉਹ ਬ੍ਰਾਹਮਣ ਕਹਿਣ ਲੱਗਾ, ਮਹਾਰਾਜ, ਇਹ ਬੀਜ ਅਜੇ ਅੰਕੁਰਿਤ ਨਹੀਂ ਹੋਏਗਾ, ਹੋਇਆ ਇਹ ਹੋਣ ਵਾਲਾ ਹੈ, ਔਰ ਜਦੋਂ ਇਹ ਬੀਜ ਅੰਕੁਰਿਤ ਹੋਵੇ ਮੈਨੂੰ ਭੁੱਲਣਾ ਨਹੀਂ, ਮੈਂ ਤੁਹਾਡੇ ਚਰਨਾਂ ਚ ਆਵਾਂਗਾ, ਮੈਂ ਤੁਹਾਡੇ ਦਰਸ਼ਨ ਕਰਨ ਲਈ ਫਿਰ ਆਵਾਂਗਾ। ਰੱਬ ਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ। ਇਸ ਤਰੀਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰਹ ਬਣੀ। ਇੱਕ ਦਿਨ ਬੀਬੀ ਅਮਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰਿੜਕਦੇ ਹੋਇਆ ਅਲਾਪ ਰਹੀ ਸੀ, ਪੜ੍ਹ ਰਹੀ ਸੀ, ਬੜੇ ਮਧੁਰ ਢੰਗ ਦੇ ਚ, ਬੜੇ ਮਧੁਰ ਵੇਗ ਦੇ ਚ। ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ, ਬੇਟਾ, ਇਹ ਕਿਸ ਦੇ ਬਚਨ ਪੜ੍ਹ ਰਹੀ ਹੈ, ਇਹ ਕਿਸ ਦੀ ਬਾਣੀ ਪੜ੍ਹ ਰਹੀ ਹੈ, ਬਹੁਤ ਖਿੱਚ ਪਾਈ ਹੈ ਇਸਨੇ ਮੈਨੂੰ। ਤਾਂ ਨੂੰਹ ਰਾਣੀ ਕਹਿਣ ਲੱਗੀ, ਬਾਬਾ, ਇਹ ਬਾਣੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ, ਦੂਸਰੇ ਗੁਰੂ ਨਾਨਕ ਔਰ ਉਹ ਮੇਰੇ ਪਿਤਾ ਨੇ, ਰਿਸ਼ਤੇ ਵਿੱਚ ਮੇਰੇ ਪਿਤਾ ਨੇ। ਹੈ, ਤੁਹਾਡੇ ਪਿਤਾ ਨੇ? ਨਾਮ ਜ਼ਰੂਰ ਸੁਣਿਆ ਸੀ ਔਰ ਵਿਆਹ ਦੇ ਸਮੇਂ ਚ ਕੁੜਮਾਚਾਰੀਆਂ ਦਾ ਜੈਸੇ ਮਿਲਾਪ ਹੁੰਦਾ ਹੈ ਇਹ ਵੀ ਜ਼ਰੂਰ ਹੋਇਆ, ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ। ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤਾਂ ਇੱਕ ਦਫ਼ਾ ਪ੍ਰਿਥਵੀ ਤੇ ਅੰਧਕਾਰ ਹੋ ਜਾਂਦਾ ਹੈ। ਇਹ ਗੱਲ ਵੱਖਰਾ ਹੈ ਕਿ ਸੂਰਜ ਵਿੱਚ ਹਨੇਰਾ ਨਹੀਂ, ਸੂਰਜ ਵਿੱਚ ਅੰਧਕਾਰ ਨਹੀਂ, ਪਰ ਸੂਰਜ ਦਾ ਚਾਨਣਾ, ਸੂਰਜ ਦਾ ਪ੍ਰਕਾਸ਼ ਸਹੀ ਮਹੀਨੇ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ। ਤੋ ਕੁੜਮਾਚਾਰੀ, ਰਿਸ਼ਤੇਦਾਰੀ, ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ, ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਵਿੱਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਂਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੂਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ। ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਵਿੱਚ ਪਈ, ਸ਼ਬਦ ਤੇ ਆਖਿਰ ਕੰਨਾਂ ਚ ਹੀ ਪਏਗਾ اور سنیا اپنی نو رانی تو تاں درشنا لئی چل پئے۔ شریک دیجتے کڑما چاری ہے اور پھر آپ پتر والے نے بیٹے والے نے جدکہ گرو انگد دیو جی مہاراج پتری والے سن، آخر بھارتی پرمپرا دے مطابق لڑکی والے اکثر اپنے آپ نو نرمان تاجر چ رکھ دینے، غریبی چ رکھ دینے، اور ہمیشہ لڑکے والے سوہ ابمان دے نال آندے نے، مان تاڑ دے نال آندے نے، پر اج کچھ روحانی دنیا دی جھلک نے الٹی گنگا چلا دیتی۔ اج لڑکے والیاں دا سرپرست مکھی برد بابا امرداس گرو انگد دیو جی مہاراج دے درشنا لئی چلے ہے، رشتے چ کڑما چاری ہے۔ کھنڈور صاحب آ کے جد دیدار کیتے، بھری سنگت وچ گرو انگد دیو جی مہاراج دے مخار بند تو جد امرتمئی بچن سنے تا جس ڈھنگ نال کہندے نے سر جھکدا ہے جھکایا نہیں جاندا، سبھاو کی جھک گیا، قدماں تے ڈگ پئے، ڈنڈوت کیتی تے ہتھ جوڑ کے بینتی کیتی، گردیو اس کڑما چاری دے رشتے نو میں ایک پاسے کردا، میں اج تو آپ دا سیوک، آپ دا سکھ، اور واقعی آپ نے مینو قبول کیتا ہے سیوک دے روپ وچ، تاں ضرور کوئی سیوا بھی بخشو، میں سیوا بھی کراں۔ ہن ایک تے برد شریر غالبن ستر تو اچی ٹپی ہوئی اوستھا، برد شریر پر اتشاہ بڑا ہے، امنگ بڑی ہے، گرو انگد دیو جی مہاراج نے ہاں کر دیتی، ٹھیک ہے سیوک دے روپ وچ تسی قبول، سانو امرت ویلے اشنان کرا دیتا کرو، روز دی سیوا ہن بیاسا ادھی رات نو اٹھ دے نے، سر تے گاگر رکھ دے نے، اور آپ جاندے نے پہلے سوئم اشنان کر دے نے، پھر گاگر نو بیاسا دے جل نال بھر کے سر تے رکھ دے نے، اے بھری ہوئی گاگر جد چک کے برد بابا گرو انگد دیو جی مہاراج دے مارگ تے چلدا ہے، تے انج جاپدا ہے جویں ترلوکی دا بھار اس برد بابے نے چکیا ہویا ہے، جویں سمو سنسار دی ذمہ واری اس بابے نے چکی ہوئی ہے، بعد وچ واقعی آپ دے کردار راہی، آپ دے پرچار راہی یہ سب کچھ پرگٹ بھی ہویا۔ اس سیوا آپ نے کوئی ایک دن نہیں کیتی، ایک مہینہ نہیں کیتی، ایک سال نہیں بلکہ 12 سال کی تھی۔ روز ادھی رات نو اٹھنا ہے، بیاسا تے پہنچنا ہے، امرت ویلے ہوندے ہوندے تک جل بھر کے لینا ہے، اور غالباً 3 کودا پینڈا ہے، 6 کلومیٹر دا یہ رستہ ہے جو آپ روز طے کر دینے جانا تے آنا۔ اج کدرے ایسا ہویا جد جان لگے ادھی رات دا وقت، رات ہنیری سی، آپ ایک چولاہے دی کھڈی وچ گر گئے، آواز آئی، کھڑاک آئی، تا چولاہے نے اپنی گھر والی نو آواز ماری، دیکھ باہر کوئی ہے، کھڈی دے کھڈ دے چ کوئی گرے ہے۔ تا جلاہی کہن لگی ادھی رات نو اوہی امرو نے تھاوا ہوئے گا، اس تو علاوہ ہور کون ہوئے گا، ادھی رات نو اوہی اٹھ دا ہے، اسے دے سر تے گاگر ہوں دیئے، اوہی پٹک دا ہویا گر گیا ہوئے گا، اوہی امرو نے تھاوا۔ بتھیرے نو اس سوچن دا موقع مل گیا کہ برد شریر ہے، شاید پتر نہیں رکھ دے، بھتیجے نہیں رکھ دے، تائیں تے شریکاں دے گھر آ کے ٹکے نے، اور صرف ٹکے نہیں، تائیں تے بیاسا تو گاگر جلدی پھڑ کے لیندے نے، دن نو لکڑا پھاڑ دے نے، تپڑ چھاڑ دے نے، لنگر بناون دی سیوا کردے نے، اے نوکری کردے نے، اے غلامی کردے نے، ਇਹਨਾਂ ਦਾ ਕੋਈ ਥਾਂ ਨਹੀਂ। ਪ੍ਰਚਲਿਤ ਹੋ ਗਈ ਗੱਲ ਖੰਡੂਰ ਵਿੱਚ, ਅਮਰੂ ਨੇ ਥਾਵਾਂ, ਅਮਰੂ ਨੇ ਥਾਵਾਂ, ਅਮਰੂ ਨੇ ਥਾਵਾਂ। ਇਹ ਬਚਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹੈਰਾਨਗੀ ਜਤਾਈ, ਹੈ ਅਮਰੂ ਨੇ ਥਾਵਾਂ। ਜੈਸੇ ਅਮਰਦਾਸ ਜੀ ਆਏ, ਕੋਲ ਬਿਠਾਇਆ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਗੁਰੂ ਅਮਰਦਾਸ ਨੇ ਥਾਵਿਆਂ ਦੀ ਥਾਂ, ਗੁਰੂ ਅਮਰਦਾਸ ਨੇ ਮਾਣਿਆਂ ਦੇ ਮਾਣ, ਗੁਰੂ ਅਮਰਦਾਸ ਨੇ ਓਟਿਆਂ ਦੀ ਓਟ, ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ। ਇੰਜ ਲਗਾਤਾਰ ਵਰਦੇ ਹੀ ਗਏ, ਵਰਦੇ ਹੀ ਗਏ। ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨੇ ਥਾਵਿਆਂ ਦੀ ਥਾਂ ਬਣੇ, ਨਿਮਾਣਿਆਂ ਦੇ ਮਾਣ ਬਣੇ, ਨੇ ਆਸਰਿਆਂ ਦੇ ਆਸਰੇ ਬਣੇ, ਨੇ ਓਟਿਆਂ ਦੀ ਓਟ ਬਣੇ। ਆਪ ਨੇ ਗੁਰਗੱਦੀ ਤੇ ਬੈਠਦਿਆਂ ਹੀ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰਥ ਆਬਾਦ ਕੀਤਾ, ਬਣਾਇਆ ਗੋਬਿੰਦਵਾਲ। ਉੱਥੇ ਬਾਉਲੀ ਤਿਆਰ ਕੀਤੀ। ਇਹ ਸਿੱਖ ਜਗਤ ਦਾ ਪਹਿਲਾ ਤੀਰਥ ਹੈ। ਉਸ ਦੀਆਂ 84 ਪੌੜੀਆਂ ਰੱਖੀਆਂ, ਇਸ਼ਨਾਨ ਦੀ ਮਹਾਨਤਾ ਦੱਸੀ ਔਰ ਉੱਥੇ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ ਉਸ ਦੇ ਚ ਵਰਨ ਵੰਡ ਖਤਮ ਕਰ ਦਿੱਤੀ। ਆਖਿਆ ਮੈਂ ਕਿਸੇ ਜ਼ਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। 80% ਇਸ ਦੇਸ਼ ਦੀ ਆਬਾਦੀ ਜੋ ਸ਼ੂਦਰ ਕਹੀ ਜਾਂਦੀ ਸੀ, ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ, ਲੋਹਾਰ, ਦਰਖਾਨ, ਧੋਬੀ, ਜੁਲਾਹੇ, ਚਮਾਰ, ਮਾਮਾਰ, ਕੁਮਾਰ, ਇਹ ਸਾਰੇ ਲੋਕ ਕਿਰਤੀ ਸ਼ੂਦਰ ਕਹੇ ਜਾਂਦੇ ਸਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਹਨਾਂ ਸਾਰਿਆਂ ਲਈ ਖੋਲ ਦਿੱਤੇ। ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ, ਖੋਲ ਦਿੱਤੇ। ਔਰ ਆਖਿਆ ਇਕੱਠੇ ਬੈਠ ਕੇ ਇੱਕੋ ਹੀ ਪੰਗਤ ਦੇ ਚ ਲੰਗਰ ਛਕੋ, ਰਾਣਾ ਰੰਗ ਬਰਾਬਰੀ ਕਰ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ, ਗੁਰੂ ਨਾਨਕ ਦੀ ਜੋਤ ਦਾ ਅਗਾਂਹ ਪ੍ਰਸਾਰ ਕਰ ਰਹੇ ਨੇ। ਕਹਿੰਦੇ ਨੇ ਦਰਸ਼ਨਾਂ ਦੀ ਲੋਹ ਅਕਬਰ ਦੇ ਅੰਦਰ ਵੀ ਪੈਦਾ ਹੋਈ। ਉਸ ਜ਼ਮਾਨੇ ਦਾ ਮੁਗਲ ਸਮਰਾਟ, ਮੁਗਲੇ ਆਜ਼ਮ ਅਕਬਰ, ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ, ਇੱਛਾ ਵੀ ਰੱਖਦਾ ਸੀ, ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ। ਘਾਟ ਇਹ ਸੀ, ਅਧਕੜ ਜਿਹੀ ਉਮਰ ਹੋ ਗਈ, ਘਰ ਦੇ ਸੰਤਾਨ ਨਹੀਂ ਸੀ। ਤਾਂ ਕਿਸੇ ਨੇ ਕਿਹਾ, ਤੀਸਰੇ ਗੁਰੂ ਨਾਨਕ, ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ, ਜੋ ਪੰਗਤ ਵਿਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪ ਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੋਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਹੈ, ਤੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ। ਚੋਬਦਾਰ ਇਸ਼ਾਰਾ ਸਮਝ ਗਿਆ। ਉਹ ਮੁਗਲ ਆਜ਼ਮ ਨੂੰ ਕਹਿਣ ਲੱਗਾ, ਪਹਿਲੇ ਆਪ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਏਗਾ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ, ਫਿਰ ਸੰਗਤ ਵਿਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ। ਬੈਠ ਗਏ ਪੰਗਤ ਵਿਚ ਅਕਬਰ, ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ, ਇਸ ਪ੍ਰਸ਼ਾਦ ਵਿਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ। ਸਵਾਦ ਨੂੰ ਲੈ ਕੇ ਬਿਸਮਾਦ ਹੋਇਆ। ਅਕਬਰ, ਅੰਨ ਵਿਚ ਐਸਾ ਸਵਾਦ, ਦਾਲ ਵਿਚ ਐਸਾ ਸਵਾਦ। ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ, ਤੋ ਸੇਵਾਦਾਰ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਰੱਬੀ ਪ੍ਰਸ਼ਾਦ, ਰੱਬੀ ਰਹਿਮਤ, ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ। ਇਸ ਵਾਸਤੇ ਪ੍ਰਸ਼ਾਦ ਹੈ, ਬਖਸ਼ਿਸ਼ ਹੈ, ਰਹਿਮਤ ਹੈ। ਇਹ ਸਵਾਦ ਪ੍ਰਭੂ ਦਾ ਹੈ, ਅਕਾਲ ਪੁਰਖ ਦਾ ਹੈ, ਈਸ਼ਵਰ ਦਾ ਹੈ। ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ, ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ, ਮੈਂ 100 ਪਿੰਡ ਜਾਗੀਰ ਦੇ ਵਿੱਚ ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ ਦਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਦ ਨਾਲ ਲੰਗਰ ਚੱਲਦਾ ਹੈ, ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ। ਅਸੀਂ ਇਹ ਮਰਿਆਦਾ ਬਣਾਈਏ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚੱਲੇਗਾ, ਇਹ ਲੰਗਰ ਚੱਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵਾਂ ਹਿੱਸਾ ਹੈ ਉਸ ਤੋਂ ਚੱਲੇਗਾ, ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ, ਰਸ ਬਣਿਆ ਰਹੇ। ਆਪਣੇ ਸਖਤੀ ਨਾਲ ਦਸਵੰਦ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ ਵੀ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਹੈ ਕਿ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜੋ ਰੱਬ ਦੇ ਨਾਂ ਦਾ ਦਸਵਾਂ ਹਿੱਸਾ ਨਹੀਂ ਕੱਢਦਾ, ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ, ਉਹਦੇ ਨਾਲ ਉਸਦਾ ਸਭ ਕੁਛ ਹੀ ਚਲਾ ਜਾਂਦਾ ਹੈ। ਇਹ ਬੰਦੇ 9 ਹਿੱਸੇ ਤੂੰ ਰੱਖ ਲੈ, ਦਸਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਝ ਵੀ ਇੱਕ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਅਗਰ ਧਰਮ ਦਾ ਹਿੱਸਾ ਨਹੀਂ ਦਿੱਤਾ ਗਿਆ ਤਾਂ ਚੋਰ ਲੈ ਜਾਏਗਾ, ਅਗਨ ਭੇਟ ਹੋ ਜਾਏਗਾ ਜਾਂ ਰਾਜਗਰਦੀ ਦੇ ਜ਼ੇਰ ਅਸਰ ਹੋ ਜਾਏਗਾ। ਖੈਰ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਢੰਗ ਦੀ ਲੰਗਰ ਦੀ ਅਗੰਮੀ ਪਰੰਪਰਾ ਤੋਰੀ, ਚਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੋ ਜੀ ਦਾਸੋ ਜੀ ਕਹਿੰਦੇ ਨੇ, ਇਹ ਜਸ ਉਹ ਨਹੀਂ ਸਹਾਰ ਸਕੇ। ਜਿਸੇ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ, ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੋ ਜੀ ਨੂੰ ਵੀ ਬੜਾ ਰੋਸ ਚੜਿਆ। ਅੱਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ। ਦੇਖੋ, ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ, ਵਰਮ ਵੰਡ ਦੀ ਪਰੰਪਰਾ ਹੀ ਤੋੜ ਦਿੱਤੀ। ਔਰ ਇਹ ਸਿਰਫ ਦਾਤੂ ਹੀ ਨਹੀਂ, ਮਰਵਾਹਾ ਇੱਥੇ ਅਕਬਰ ਦੇ ਦਰਬਾਰ ਵਿਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪੁਰਾਣੀ ਸੰਸਕ੍ਰਿਤੀ ਹੈ, ਖੱਤਰੀ ਬ੍ਰਾਹਮਣ ਸ਼ੂਦਰ ਵੈਸ, ਇਹ ਚਾਰ ਵਰਨਾਂ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਉਪਜੇ ਬਹੁਤ ਬੇਕਾਰਾ। ਗਵਾਰ ਹੈ ਉਹ ਜੋ ਜ਼ਾਤ ਅਭਿਮਾਨੀ ਹੈ, ਵਰਨ ਅਭਿਮਾਨੀ ਹੈ। ਆਪ ਦਾ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਜਨਮ ਤੋਂ ਕੋਈ ਸ਼ੂਦਰ ਨਹੀਂ, ਜੀਵਨ ਤੋਂ ਸ਼ੂਦਰ ਹੋਵੇਗਾ, ਜੀਵਨ ਤੋਂ ਬ੍ਰਾਹਮਣ ਹੋਵੇਗਾ। ਦਾਤੂ ਜੀ ਨੇ ਇਕਦਮ ਸੰਗਤ ਦੇ ਚਾ ਕੇ, ਸਤਿਗੁਰੂ ਦੇਵ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ, ਸੀਨੇ ਵਿਚ ਖਿੱਚ ਕੇ ਲੱਤ ਮਾਰੀ। ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ, ਇਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪ ਨੇ ਦਾਤੂ ਦੇ ਕਦਮ ਪਕੜ ਲਏ, ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ, ਸਿੱਖ ਜਗਤ ਦੇ ਮਹਾਨ ਇਤਿਹਾਸਕਾਰ, ਕਵੀ ਤੇ ਬ੍ਰਹਮਨਿਸ਼ਠ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ, ਇੱਕ ਤੋ ਸੇਵਾ ਕਰਤ ਰਹੇ ਹੂੰ, ਦੁਤੀਏ ਬੈਤੇ ਬਿਰਦ ਭਏ ਹੂੰ, ਯਾਂ ਤੇ ਅਧਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨਹਿ ਥੋਰਾ। ਐ ਦਾਤੂ ਜੀ, ਇੱਕ ਤੇ ਮੇਰੀ ਉਮਰ ਵਡੇਰੀ ਏ, 84 ਸਾਲ ਦਾ ਹੋ ਗਿਆ, ਜਿਸ ਕਰਕੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਚਮੜੀ ਸਖਤ ਹੋ ਗਈ, ਮਾਸ ਸਖਤ ਹੋ ਗਿਆ। ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ। ਤੇ ਦੂਸਰਾ ਦਾਤੋ ਜੀ, ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਹਾ 12 ਵਰੇ, ਲੱਕੜ ਫਾੜਨੇ, ਤੱਪੜ ਝਾੜਨੇ ਔਰ ਲੰਗਰ ਵੰਡਣਾ, ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ, ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ। ਇੱਕ ਤੋਂ ਸੇਵਾ ਕਰਤ ਰਹੇ ਹੂੰ, ਦੁਤੀਏ ਬਹਿ ਤੇ ਬਿਰਧ ਭਏ ਹੂੰ, ਯਾਂ ਤੇ ਅਧਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨਹਿ ਥੋਰਾ। ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ, ਤੁਹਾਡੇ ਚਰਨ ਬੜੇ ਕੋਮਲ ਨੇ, ਤੁਸੀਂ ਮੈਨੂੰ ਖਿੱਚ ਕੇ ਲੱਤ ਮਾਰੀਏ, ਕਿਧਰੇ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ? ਇੰਜ ਹੱਥ ਜੋੜ ਕੇ ਖੜੇ ਨੇ। ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ। ਔਰ ਆਖਣ ਲੱਗਾ, ਇਹੀ ਨਿਰਮਾਣਤਾ, ਇਹੀ ਗਰੀਬੀ, ਦਰਅਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ, ਸਾਡੀ ਗੱਦੀ ਲੈ ਗਏ, ਸਾਡੀ ਵਿਰਾਸਤ ਤੁਸੀਂ ਲੈ ਗਏ। ਪਰ ਇਹ ਬਚਨ ਵੀ ਬੜੀ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ। ਜਿੱਥੇ ਆਪਨੇ ਵਰਨ ਵੰਡ ਜ਼ਾਤ ਦੀ ਪ੍ਰਥਾ ਨੂੰ ਖਤਮ ਕੀਤਾ, ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇ ਚ, ਪੜਦੇ ਦੀ, ਇਸਤਰੀ ਨੂੰ ਲੰਬਾ ਗੁੰਡ ਕਢਾਉਣਾ ਜਾਂ ਬੁਰਕੇ ਦੇ ਚ ਰੱਖਣਾ। ਕੁਛ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਹੈ ਮਨੁੱਖ ਦੀ ਪਰਬਲਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ, ਲੰਬਿਆ ਗੁੰਡ ਔਰ ਬੁਰਕਾ ਆਲਮੇ ਵਜੂਦ ਵਿਚ ਆਇਆ। ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰਦੇ ਨੇ ਔਰ ਆਪਨੇ ਹੁਕਮ ਕਰ ਦਿੱਤਾ ਕਿ ਸੰਗਤ ਵਿਚ ਕੋਈ ਵੀ ਬੀਬੀ ਪੜਦਾ ਕਰਕੇ ਨਾ ਆਵੇ, ਬੁਰਕੇ ਵਿਚ ਨਾ ਆਵੇ, ਗੁੰਡ ਕੱਢ ਕੇ ਨਾ ਆਵੇ। ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ, ਪਹਾੜੀ ਰਾਜਿਆਂ ਦੀ ਇੱਕ ਰਾਣੀ, ਕਿਧਰੇ ਬਹੁਤ ਲੰਬਾ ਗੁੰਡ ਕੱਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ, ਇਹ ਕੌਣ ਝੱਲੀ ਆਈ? ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾ ਨੇ, ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਇਹ ਝੱਲੀ ਹੋ ਗਈ, ਇਹ ਤੇ ਠੀਕ ਨਹੀਂ ਹੋਇਆ। ਤਾਂ ਪਾਤਸ਼ਾਹ ਕਹਿਣ ਲੱਗੇ, ਕੋਈ ਨੀ, ਘੁੰਡ ਇੱਕ ਪਾਸੇ ਕਰਕੇ ਲੰਗਰ ਦੇ ਭਾਂਡੇ ਮਾਂਜੇ, ਠੀਕ ਹੋ ਜਾਏ। ਔਰ ਵਾਕਈ ਉਹ ਠੀਕ ਹੋ ਗਈ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿਚ ਕੋਈ ਵੀ ਬੀਬੀ ਘੁੰਡ ਕਰਕੇ ਨਹੀਂ ਆਉਂਦੀ ਸੀ, ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਹੈ, ਪੜਦੇ ਦੀ ਮੁਖਾਲਫਤ ਕਰਦੀ ਹੈ। ਰਹੋ ਰਹੋ ਰੀ ਬਹੁਰੀਆ, ਘੂੰਘਟ ਜਿਨ ਕਾੜੇ, ਅੰਤ ਕੀ ਬਾਰ ਲਹੇ ਗਿਨ ਆਂਡੇ। ਐ ਬਹੂ, ਐ ਬੀਵੀ, ਘੁੰਡ ਕਿਉਂ ਕੱਢ ਰਹੀ ਹੈ? ਸੰਗਤ ਵਿਚ ਬੈਠ, ਘੁੰਡ ਨੂੰ ਇੱਕ ਪਾਸੇ ਕਰਕੇ। ਹਾਂ, ਅਗਰ ਘੁੰਡ ਕੱਢਣਾ ਹੀ ਹੈ, ਵਾਕਈ ਪੜਦਾ ਕਰਨਾ ਹੀ ਹੈ, ਤੋ ਘੁੰਡ ਤੇ ਇਹ ਹੁੰਦਾ, ਘੂੰਘਟ ਤੇਰੋ ਤੋ ਉਪਰ ਸਾਚੇ, ਹਰ ਗੁਣ ਗਾਏ ਕੁਦੇ ਅਰਨਾਚੇ। ਘੁੰਡ ਤੇ ਆਉਂਦਾ ਹੈ ਸ਼ਰਮੋ ਹਯਾ ਦਾ, ਘੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ, ਸਚਾਈ ਦਾ। ਅਗਰ ਇਹੀ ਨਹੀਂ ਤੋ ਕੱਪੜੇ ਦਾ ਘੁੰਡ, ਕੱਪੜੇ ਦਾ ਬੁਰਖਾ ਇੱਜ਼ਤ ਨਹੀਂ ਬਚਾ ਸਕੇਗਾ। ਸ਼ਰਮੋ ਹਯਾ ਤੇ ਸਚਾਈ ਹੀ ਨਹੀਂ ਤੋ ਕੱਪੜੇ ਦਾ ਘੁੰਡ, ਕੱਪੜੇ ਦਾ ਬੁਰਖਾ ਇੱਜ਼ਤ ਨਹੀਂ ਬਚਾ ਸਕੇਗਾ। ਸ਼ਰਮੋ ਹਯਾ ਤੇ ਸਚਾਈ ਇੱਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ, ਧਾਰਮਿਕ ਜਗਤ ਵਿਚ ਆਏ ਹੋਏ ਪਖੰਡ ਔਰ ਇਸ ਤਰੀਕੇ ਦੇ ਨਾਲ ਲਈ ਇੱਕੋ ਰਸਤਾ, ਇੱਕ ਦਾ ਪੁਜਾਰੀ, ਇੱਕ ਦਾ ਸੰਦੇਸ਼, ਇੱਕ ਦਾ ਉਪਦੇਸ਼ ਦਿੱਤਾ। ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹਿ ਗੋਵਿੰਦਵਾਲ ਵਿਚ, ਦੂਰ ਦੂਰ ਤੋਂ ਯਾਤਰੀ ਆਉਂਦੇ ਰਹਿ, ਸੰਗਤਾਂ ਆਉਂਦੀਆਂ ਰਹੀਆਂ, ਆਪਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ। ਭੱਟਾ ਨੇ ਆਪ ਦੀ ਉਪਮਾ ਵਿਚ जो पावन पवित्र एक सवैया उचारण कीता है वो ये है कि सूरज दिया किरणा जिमें नहीं गिणिया जा सकदियां, सागर दिया लहरां जिमें नहीं गिणिया जा सकदियां, बसंत रूप विच बसंती फुल जो खिड़दे ने ओ जिमें नहीं गिणिया जा सकदियां, जिमें शिवजी दा लंबा गहरा ध्यान नहीं नापया जा सकदा, इसे तरीके नाल हे गुरु अमरदास जी थोड़े गुण नहीं नापे जा सकदे, थोड़ी महिमा नहीं नापी जा सकदी। गन हर बूंद बसो रुमावल कुसुम बसंत गणंत न आवे, रव सस किरण उदर सागर को गंग तरंग अंत को पावे, रुदर ध्यान ज्ञान सतगुर के कव जन भल उन्हें जो गावे, भल्ले अमरदास गुण तेरे तेरी उपमा तोहे बनावे, भल्ले अमरदास गुण तेरे तेरी उपमा तोहे बनावे। गोविंदवाल साहब जोत जगांदे आया आप भादरों सुदी 15 नूं संमत 1631 नूं श्री गोविंदवाल साहब दे ज्योति जोत समाए, आप तन करके गोविंदवाल साहब दी धरती दा हिस्सा बने, पर आप जोत करके धन गुरु रामदास कहलाए।